जगद्गुरु नमः, सतगुरु नमः, श्री गुरुदेव नमः। दास तुहानू हाथ जोड़ के संगत दे चरणा च मथा टेकते हुए अपने गुनाहों की माफी ले अरदास बेनती करता है। संगत की समर्था है बख्शन की, बख्शन की कृपालता करो। संगत के बख्शे गुरु साहब भी बख्श देंगे। मुक्त प्रकाश गई हर ध्याया ज्ञान तत् लिव लाई। इस तुक के तीन हिस्से हैं। मत के विच प्रकाश का आ जाना, दोनों वस्तुआं मत और प्रकाश जड़ प्रकृति के नाल संबंध रखदिया हैं। पर गुरु साहब इत्थे की भाव है? प्रकाश का भाव है सूरज की प्राप्ति। जब सूरज की प्राप्ति होंदी है वैसे तो साढ़े सारे दे विच इंसानी जन्म दे विच आकाश तक दे नाल बुद्धि की प्राप्ति है, विवेकता है। पर जिस सूरज की गल सतगुरु कर रहे हैं बाणी दी स्तक दे जरिए उसका भाव है कर रहे हैं। मन हर पल हर घड़ी किसी ना किसी वस्तु का संबंध का सिमरन करता रहता है। पर कहते हैं जब सूरज की प्राप्ति हो जाए, प्रकाश की प्राप्ति हो जाए, उसी वक्त जीवात्मा मनुख जन्म के आकर के उस हरे में जाती है। हरे में ध्यान के नाम की लाभ मिलता है? ज्ञान तत्। तत् की है? आत्मा और परमात्मा का ज्ञान। यानी कि एक कदम प्राप्त होता है जब जीवात्मा मनुखे जन्म के आकर के सूरज में प्राप्त करती है, पर सूरज प्राप्त करके उस हरी में चलती है और हरी में ध्यान के नाम उस सारा ज्ञान आत्मा का सूत का शब्द नाल मिलने की प्रक्रिया किस तरीके के नाल यह आवागमन मुक्त हो सकती है। यह गुरु साहब इस तुक के उपदेश करते हैं कि यह ज्ञान प्राप्त होता है। इस जगत के मन बुद्धि और इंद्रियां हर वक्त हर पल हर घड़ी सुख में प्राप्त करना चाहदिया ने। आंदा का मजबूर है जो पहलत है यह साइंस के नाल संबंध रखता है। साइंस का पहला पल है सुख। इस जगत के इंद्रियों के जरिए जड़ प्रकृति के सुख में प्राप्त करना हर पल हर घड़ी कोई ऐसी प्रक्रिया में अपनाना जिसके बाद इंद्रियों कुछ करे शांति प्राप्त होवे, मन शांति प्राप्त होवे, कोई ऐसी वस्तु में प्राप्त करना, किसी ऐसे संबंध में प्राप्त करना, कायम रखना, उस प्रक्रिया में असं सुख के नाम जोड़ देंगे। कहते हैं कि सुख प्राप्त करने वास्ते यह उदम किया गया है। पर रूहानियत का जोड़ा पार है सहज, यह सहज बड़ा गूढ़ा अर्थ ला करके और इस जड़ प्रकृति तो बिल्कुल ही उल्टा पार ला करके आता है। जिथे वस्तु संबंधों की गल की जाती है इस जगत के सहज के नाम जोड़िया जाता है, उसे रूहानियत का जोड़ा सहज है वह तीन गुणों के अंदर नहीं है। यह सारी रचना जोड़ी रची गई है मन बुद्धि और इंद्रिया के जरिए जो भी दृष्टिगोचर है इस ब्रह्मांड के इस सहज नहीं है। यह तीन गुणों के अधीन है और तीनों गुण नष्ट हो जाने वाले ने। जो अपने मन के समान ने यह जो भी मेरे आते हैं अपने मन के समान वास्ते खत्म होना शुरू हो जाता है। जी भी वस्तु या संबंध सामने नजर आ रही है जिन्होंने प्राप्त करने वास्ते एक जीवात्मा दिन रात मन की संगत कर दी है, इंद्रियों के जरिए सारे जगत ब्रह्मांड का भ्रमण कर रहे हैं, इस किसी सुख की प्राप्ति नहीं होंगी। विचार करके देख लो जितनिया भी इंद्रियों ने या जितनिया भी वस्तुओं ने इन्होंने अंत की है, अंत ग्रामी है, अभाव है, उसके शांति की किस शांति की प्राप्ति नहीं हो सकती। तो रूहानियत का जोड़ा पाल है वह सुखे गुण के ਚੌਥਾ ਗੁਣ ਇਹਨਾਂ ਮੰਡਲਾਂ ਦੇ ਵਿੱਚ ਨਹੀਂ ਹੈ। ਇਹਨਾਂ ਸਾਰੇ ਮੰਡਲਾਂ ਦੇ ਵਿੱਚੋਂ ਨਿਕਲ ਕਰਕੇ ਇਹ ਬ੍ਰਹਮੰਡ ਤੋਂ ਪਰੇ ਜਿੱਥੇ ਉਹ ਅਮਨ ਉਹਨਾਂ ਦਾ ਸਵਾਮੀ ਜਿਸਨੂੰ ਅਸੀਂ ਅਕਾਲ ਪੁਰਖ ਕਹਿ ਕਰਕੇ ਜਾਣਦੇ ਹਾਂ, ਉਸੇ ਨੂੰ ਪਰਮਾਤਮਾ ਕਿਹਾ ਜਾਂਦਾ ਹੈ। ਉਸੇ ਨੂੰ ਪ੍ਰਾਪਤ ਕਰਨ ਦੇ ਨਾਲ ਹੀ ਉਹ ਜੀਵਾਤਮਾ ਜੋ ਹੈ ਸਹਿਜ ਨੂੰ ਪ੍ਰਾਪਤ ਕਰਕੇ ਚੌਥੇ ਗੁਣ ਦੀ ਅਧਿਕਾਰੀ ਹੁੰਦੀ ਹੈ। ਇਸ ਤੋਂ ਸਮਝ ਲੈਣਾ ਚਾਹੀਦਾ ਕਿ ਇਹ ਜੀਵਾਤਮਾ ਕਿਤਨੇ ਪਹਿਲਾਂ ਆਈ ਹੈ, ਉਹ ਕਿਸ ਜਗ੍ਹਾ ਸੁੱਖ ਦੀ ਤਲਾਸ਼ ਕਰ ਰਹੀ ਹੈ, ਉਹ ਸੁੱਖ ਹੈ ਕਿੱਥੇ ਹੈ, ਉਸ ਦੇ ਬਾਰੇ ਇਸ ਜੀਵਾਤਮਾ ਨੂੰ ਕੋਈ ਖ਼ਬਰ ਨਹੀਂ, ਉਸ ਨੂੰ ਪਤਾ ਹੀ ਨਹੀਂ ਕਿ ਕਿਸ ਤਰੀਕੇ ਦੇ ਨਾਲ ਕਿਸ ਪ੍ਰਕਿਰਿਆ ਨੂੰ ਅਪਣਾ ਕਰਕੇ ਉਸ ਪਰਮਾਤਮਾ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਅੰਤਰ ਜੋਤ ਪੜਕੇ ਮਨ ਮਾਨਿਆ ਸਹਿਜ ਸਮਾਦ ਲਗਾਈ, ਇਹਦੇ ਵੀ ਤਿੰਨ ਹਿੱਸੇ ਨੇ। ਅੰਤਰ ਦੇ ਵਿੱਚ ਜਦੋਂ ਪ੍ਰਕਾਸ਼ ਆ ਜਾਵੇ, ਪੈਦਾ ਹੋ ਜਾਵੇ, ਉਤਰ ਜਾਵੇ, ਉਸੇ ਵਕਤ ਮਨ ਮੰਨਦਾ ਹੈ। ਉਸ ਤੋਂ ਪਹਿਲਾਂ ਮਨ ਮੰਨਦਾ ਹੀ ਨਹੀਂ ਹੈ। ਸਾਰੇ ਵਿਚਾਰ ਕਰਕੇ ਦੇਖ ਲਓ, ਅਸੀਂ ਕਿਤਨੇ ਕਰਮ ਕਰਦੇ ਹਾਂ, ਕਿਤਨੇ ਪ੍ਰਕਿਰਿਆ ਨੂੰ ਅਪਣਾ ਰੱਖਿਆ, ਕੈਸੇ ਕਰਮ ਕਾਂਡ ਕਰਨ ਦੇ ਬਾਅਦ ਰਿਸ਼ੀ ਮੁਨੀਆਂ ਦੀ ਤਰਫ਼ ਦੇਖ ਲਓ, ਕਿਤਨੇ ਹਜ਼ਾਰਾਂ ਸਾਲ ਇਹਨਾਂ ਨੇ ਤਪ ਕੀਤੇ, ਕਿਤਨੇ ਕਰਮ ਕਾਂਡ ਕੀਤੇ, ਕਿਸ ਵਾਸਤੇ ਕੀਤੇ, ਸਿਰਫ ਇਸ ਮਨ ਨੂੰ ਕਾਬੂ ਕਰਨ ਵਾਸਤੇ, ਮਨ ਨੂੰ ਮਨਾਉਣ ਵਾਸਤੇ। ਪਰ ਮਨ ਨਹੀਂ ਮੰਨਦਾ, ਮਨ ਕਦੇ ਮੰਨਦਾ ਹੈ ਜਦੋਂ ਅੰਤਰ ਦੇ ਵਿੱਚ ਪ੍ਰਕਾਸ਼ ਆ ਜਾਵੇ, ਪ੍ਰਕਾਸ਼ ਦੀ ਲਜ਼ਤ ਉਸਨੂੰ ਮਿਲ ਜਾਏ। ਪ੍ਰਕਾਸ਼ ਕੀ ਹੈ? ਇਹ ਪ੍ਰਕਾਸ਼ ਪ੍ਰਚਾਰ ਕਰਨ ਵਾਲੀ ਗੱਲ ਹੈ। ਗੁਰੂ ਸਾਹਿਬਾਂ ਨੇ ਬੜੇ ਗੂੜੇ ਅਰਥ ਦਿੱਤੇ ਨੇ, ਗੂੜੇ ਭੇਦ ਦਿੱਤੇ ਨੇ ਇਸ ਬਾਣੀ ਦੇ ਜ਼ਰੀਏ। ਅਸੀਂ ਬਾਹਰ ਅਰਥ ਲਿਆ ਕਰਕੇ, ਪ੍ਰਕਾਸ਼ ਦਾ ਬਾਹਰ ਅਰਥ ਲਿਆ ਕਰਕੇ ਬਾਹਰ ਦੇ ਬਾਹਰ ਹੀ ਰਹਿ ਗਏ। ਪ੍ਰਕਾਸ਼ ਦਾ ਪਹਿਲਾ ਪਾਰ ਹੈ ਪਰਮਾਤਮਾ ਦਾ ਉਹ ਗੁਣ, ਜਿਸ ਨੇ ਇਸ ਸਾਰੀ ਜਗਤ ਨੂੰ ਸ਼ਬਦ ਨਾਲ ਸ਼ਬਦਾਂ ਧਰਤੀ ਆਕਾਸ਼ ਨੂੰ ਤੇ ਪਚਾਰੀ ਗਈ। ਉਸ ਦਾ ਕੀ ਪਾਰ ਹੈ? ਇਸ ਸਾਰੇ ਜਗ ਚੇਤਨ ਵਸਤੂਆਂ ਨੂੰ ਆਧਾਰ ਦੇਣ ਵਾਲਾ ਇੱਕ ਗੁਣ ਹੈ ਪਰਮਾਤਮਾ ਦਾ, ਜਿਸ ਨੂੰ ਪ੍ਰਕਾਸ਼ ਕਿਹਾ ਜਾਂਦਾ ਹੈ। ਇਸ ਪ੍ਰਕਾਸ਼ ਦੇ ਨਾਲ ਇੱਕ ਆਵਾਜ਼ ਵੀ ਹੈ, ਉਸ ਆਵਾਜ਼ ਦੇ ਵਿੱਚੋਂ ਹੀ ਇਹ ਪ੍ਰਕਾਸ਼ ਆਉਂਦਾ ਹੈ। ਪਰ ਜਦੋਂ ਜੀਵਾਤਮਾ ਅੰਦਰ ਦੇ ਵਿੱਚ ਜਾਂਦੀ ਹੈ, ਉਹਨੂੰ ਇਸ ਤਰੀਕੇ ਦੇ ਨਾਲ ਲੱਗਦਾ ਹੈ ਕਿ ਪ੍ਰਕਾਸ਼ ਦੇ ਵਿੱਚੋਂ ਆਵਾਜ਼ ਆ ਰਹੀ ਹੈ, ਪਰ ਬਿਲਕੁਲ ਹੀ ਉਲਟਾ ਸਿਲਸਿਲਾ ਹੈ। ਅਸਲ ਦੇ ਵਿੱਚ ਆਵਾਜ਼ ਹੈ, ਉਹ ਆਵਾਜ਼ ਦੇ ਵਿੱਚ ਪ੍ਰਕਾਸ਼ ਹੈ। ਉਹ ਇਸੇ ਪ੍ਰਕਾਸ਼ ਦੀ ਗੱਲ ਕਰ ਰਹੇ ਨੇ। ਅੰਤਰ ਦੇ ਵਿੱਚ ਜਦੋਂ ਇਹ ਪ੍ਰਕਾਸ਼ ਆ ਜਾਂਦਾ ਹੈ, ਉਸੇ ਵਕਤ ਮਨ ਮੰਨਦਾ ਹੈ। ਮਨ ਨੂੰ ਲੱਜਤ ਦਾ ਆਸ਼ਿਕ ਹੈ, ਉਸ ਨੂੰ ਲੱਜਤ ਚਾਹੀਦੀ ਹੈ। ਇਸ ਜਗਤ ਦੇ ਵਿੱਚ ਜਿਹੜੀਆਂ ਚਾਰ ਵਸਤੂ ਔਰ ਚੇਤਨ ਸੰਬੰਧਾਂ ਦੇ ਵਿੱਚ ਇਹ ਲੱਜਤ ਦੀ ਤਲਾਸ਼ ਕਰ ਰਿਹਾ ਹੈ, ਵਿਚਾਰ ਕਰਕੇ ਦੇਖ ਲਓ, ਕਿਤਨੀ ਹੀ ਸੁੰਦਰ ਵਸਤੂ ਦਾ ਸੰਬੰਧ ਲਾ ਕਰਕੇ ਇਹਦੇ ਸਾਹਮਣੇ ਰੱਖ ਦਿਓ। ਕੁਛ ਘੜੀਆਂ ਲਈ ਇਸ ਦੇ ਵਿੱਚ ਗੁੰਮ ਜਾਂਦਾ ਹੈ, ਕੁਛ ਦਿਨਾਂ ਬਾਅਦ, ਕੁਛ ਸਾਲ ਬਾਅਦ, ਕੁਛ ਮਹੀਨਿਆਂ ਬਾਅਦ, ਉਸ ਤੋਂ ਬਾਅਦ ਫਿਰ ਇਸ ਤੋਂ ਵਿਰਾਹ ਤੋਂ ਜਾਂਦਾ, ਉਸ ਤੋਂ ਚਾਹ ਧੋ ਕਰਕੇ ਫਿਰ ਮੈਨੂੰ ਸੁੱਖ ਦੀ ਤਲਾਸ਼ ਦੇ ਵਿੱਚ ਜਾਂਦਾ। ਮੈਨੂੰ ਲੱਜਤ ਦਾ ਆਸ਼ਿਕ ਹੈ, ਫਿਰ ਭ੍ਰਮਣ ਕਰਨਾ ਸ਼ੁਰੂ ਕਰ ਦਿੰਦਾ। ਯਾਨੀ ਚਿਰ ਸਥਾਈ ਦੀ ਸ਼ਾਂਤੀ ਦੀ ਜਿਸ ਵੀ ਇਸਨੂੰ ਤਲਾਸ਼ ਹੈ, ਉਹ ਇਸ ਨੂੰ ਬਾਹਰ ਕਿਸੇ ਵੀ ਵਸਤੂ ਦਾ ਸੰਬੰਧ ਦੇ ਵਿੱਚ ਪ੍ਰਾਪਤ ਨਹੀਂ ਹੋ ਸਕਦੀ। ਇਹ ਇਸਨੂੰ ਜਦੋਂ ਵੀ ਮਿਲੇਗੀ, ਸ਼ਬਦ ਦੇ ਨਾਲ ਮਿਲੇਗੀ। ਗੁਰੂ ਸਾਹਿਬ ਬੜੇ ਤਰੀਕੇ ਦੇ ਨਾਲ ਪਿਛਲੇ ਤਿੰਨ ਚਾਰ ਪਾਤਿਆਂ ਤੋਂ ਇਹੀ ਉਚਾਰਨ ਕਰ ਰਹੇ ਨੇ ਕਿ ਮਨ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਕਾਬੂ ਦੇ ਵਿੱਚ ਕਰ ਸਕਦੇ ਹਾਂ। ਮਨ ਜੋ ਹੈ, ਇਹ ਮਨ ਬੁੱਧ ਦਾ ਅੰਸ਼ ਹੈ, ਕਾਲ ਦਾ ਅੰਸ਼ ਹੈ। ਕਾਲ ਕਿਉਂ ਹੈ? ਉਹ ਆਕਾਸ਼ ਦੀ ਇੱਕ ਨਕਲ ਹੈ। ਨਕਲ ਦਾ ਇਹ ਅੰਸ਼ ਯਾਨੀ ਕਿ ਇਹ ਟੁੱਟਿਆ ਗਿਆ ਹਰ ਜੀਵਾਤਮਾ ਦੇ ਨਾਲ ਮਨ ਤੇ ਤਨ ਦਾ ਕਮਰੇ ਦੇ ਰੂਪ ਦੇ ਵਿੱਚ ਧਾਰਨ ਕਰਾ ਕਰਕੇ ਦਿੱਤਾ ਗਿਆ ਹੈ। ਇਸ ਦਾ ਇੱਕੋ ਹੀ ਕੰਮ ਹੈ ਕਿ ਜੀਵਾਤਮਾ ਆਪਣੇ ਘਰ ਨੂੰ ਨਾ ਜਾਵੇ। ਉਸ ਦਾ ਘਰ ਕਿੱਥੇ ਹੈ? ਸੱਤ ਖੰਡ, ਯਾਨੀ ਕਿ ਉਸ ਕੁਲ ਦੀ ਮਾਲਕ ਹੈ, ਉਸ ਅਵਿਨਾਸ਼ੀ ਕੁਲ ਦੀ ਮਾਲਕ ਹੈ। ਉਸ ਦੇ ਉੱਪਰ ਕਾਲ ਦਾ ਕੋਈ ਪ੍ਰਭਾਵ ਨਹੀਂ, ਕੋਈ ਜਮਾ ਘੱਟਾ ਨਹੀਂ, ਇਹਦੇ ਫੇਰ ਬਦਲ ਨਹੀਂ ਹੋ ਸਕਦੀ। ਇਹ ਜੋ ਹੈ ਅਨੰਤ ਗੁਰਾਂ ਦੀ ਸਵਾਮੀ, ਯਾਨੀ ਕਿ ਉਸੇ ਦੀ ਗੁੰਦ ਹੈ। ਇਹ ਗੁੰਦ ਜਦੋਂ ਸਮੁੰਦਰ ਦੇ ਵਿੱਚ ਜਾ ਕਰਕੇ ਸਮਾ ਜਾਂਦੀ ਹੈ, ਮਿਲ ਜਾਂਦੀ ਹੈ, ਫਿਰ ਉਸ ਤੋਂ ਬਾਅਦ ਅਸੀਂ ਉਸਨੂੰ ਉਸ ਤੋਂ ਅਲੱਗ ਨਹੀਂ ਕਰ ਸਕਦੇ। ਤਾਂ ਇਹ ਪ੍ਰਕਾਸ਼ ਕਿਸ ਤਰੀਕੇ ਦੇ ਨਾਲ ਮਿਲਦਾ ਹੈ, ਇਹ ਗੁਰੂ ਸਾਹਿਬ ਉਪਦੇਸ਼ ਕਰ ਰਹੇ ਹਨ। ਬੜੇ ਧਿਆਨ ਦੇ ਨਾਲ ਸੁਣੋ, ਅਸੀਂ ਇਹ ਦੇਖਿਆ ਦੇ ਵਿੱਚ, ਮੂਰਤੀਆਂ ਦੇ ਵਿੱਚ, ਜੜ ਵਸਤੂਆਂ ਦੇ ਵਿੱਚ ਇਸ ਪ੍ਰਕਾਸ਼ ਨੂੰ, ਇਸ ਸ਼ਬਦ ਨੂੰ ਪ੍ਰਕਾਸ਼ ਕਰ ਰਹੇ ਹਾਂ। ਇਹ ਸ਼ਬਦ ਜੋ ਹੈ, ਇਹ ਕੋਈ ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਣ ਵਾਲਾ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਏ, ਕਿਆ ਉਸ ਤੋਂ ਪਹਿਲੇ ਕੋਈ ਸੰਤ ਮਹਾਤਮਾ ਨਹੀਂ ਸਨ? ਕਿਆ ਉਸ ਤੋਂ ਪਹਿਲੇ ਸ੍ਰਿਸ਼ਟੀ ਚਲਾਉਣ ਵਾਸਤੇ ਇਹ ਸ਼ਬਦ ਕਿਹੜਾ ਸੀਗਾ? ਉਹ ਵਰਡ ਕਿਹੜਾ ਸੀ ਜਿਹੜਾ ਈਸ਼ਾ ਨੇ ਦਿੱਤਾ ਸੀਗਾ? ਉਸ ਵਰਡ ਨੂੰ ਅਸੀਂ ਅੱਜ ਤੱਕ ਨਹੀਂ ਜਾਣ ਸਕੇ, ਅੱਜ ਤੱਕ ਪ੍ਰਚਾਰ ਨਹੀਂ ਸਕੇ। ਕੋਈ ਅਰਬਾ ਕਿ ਕੋਈ ਹੋਰਲਾ ਭਾਗਾ ਵਾਲਾ ਹੁੰਦਾ ਜਿਹੜਾ ਇਸ ਸ਼ਬਦ ਨੂੰ ਜਾਣ ਲੈਂਦਾ ਹੈ, ਉਹ ਗ੍ਰੰਥਾਂ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ। ਉਸ ਪ੍ਰਕਾਸ਼ ਦੇ ਜ਼ਰੀਏ, ਆਵਾਜ਼ ਦੇ ਜ਼ਰੀਏ ਇਹ ਜੀਵਾਤਮਾ ਸਾਰਾ ਰਸਤਾ ਤੈਅ ਕਰਦੀ ਹੈ, ਅਨੰਤ ਬ੍ਰਹਮ ਦਾ ਵਪਾਰ ਕਰਦੀ ਹੈ, ਆਪਣੇ ਕਾਲ ਮੂਲ ਦੇ ਵਿੱਚ ਜਾ ਕਰਕੇ ਸਮਾ ਜਾਂਦੀ ਹੈ। ਯਾਨੀ ਕਿ ਪਰਮਾਤਮਾ ਦਾ ਇੱਕ ਗੁਣ ਹੈ, ਜਿਸ ਨੂੰ ਪ੍ਰਕਾਸ਼ ਦਾ ਆਵਾਜ਼ ਗੁਰੂ ਸਾਹਿਬਾਂ ਨੇ ਉਸਨੂੰ ਹੱਕ ਦੀ ਆਵਾਜ਼ ਕਹੀ ਹੈ। ਉਸ ਹੱਕ ਦੀ ਆਵਾਜ਼ ਨੂੰ ਜਿਸ ਨੇ ਪਹਿਚਾਣ ਲਿਆ, ਜਿਸ ਨੇ ਉਸਦੇ ਪਿੱਛੇ ਆਪਣੇ ਕਦਮ ਵਧਾ ਦਿੱਤੇ, ਪਿੱਛੇ ਕਦਮ ਵਧਾਉਣ ਦਾ ਕੀ ਭਾਵ ਹੈ? ਇਸ ਵਕਤ ਜਿਹੜੀ ਹੱਕ ਦੀ ਆਵਾਜ਼ ਦਿੱਤੀ ਜਾ ਰਹੀ ਹੈ ਸਭ ਖੰਡ ਤੋਂ, نو پورا کر نہیں سکتی، اپاسنا دور پوری اتر نہیں سکتی۔ اپاسنا کی ہے انتر دن دوارا کے سنت میں سمیٹ کر کے دسویں دوار کے کھڑا کرنا، یہ انتر کا جو پرکاش ہے اور آواز کا جس ہے پرماتما کا گن، یعنی کہ جڑ اور چیتن وستو سمندر کے جس نے ہزار ہو رکھا ہے، یہ کوئی جڑ وقت وغیرہ سمندر رکھنے والی کوئی وستو نہیں ہے، یہ پرم چیتن کا ایک گن ہے جس نے اسے پرماتما کہہ دیا، یعنی کہ پرماتما یہ سارے کم کم کے لیے بڑے بڑے کے بیچ اس آواز اور پرکاش کے ذریعے آپ کا پتھرا بھی جون دیکھو لکھا سارا جیون آدمی عمرہ میں کس اوقات میں رہ کر کے بیٹھے ہیں، انہوں کے اندر پرماتما میں گن دے سست وقت دیں، یعنی کہ سوچے کہ آپ ہی جانے کے بچے میں نے کیسی بھیانک رچنا رکھی گئی ہے کہ کس طریقے کے ساتھ ابھی یہ ساری رچنا دے کے جب وہ ایک بڑی ہو کر کے گزرا گے اس میں جا کر کے سامنے یہ ایک موقع دیتا جائے گا، اس پرکاش میں آواز میں سنن کا اور دیکھنے کا پراپت کرنے کا ادھکار دیتا جائے گا منخا جنم دے کر کے، یعنی کہ اگلا سال بعد جا کر کے یہ موقع ملتا ہے، اور اس کے بعد یہ سیمت موقع یہ نہیں ہے کہ آپ بند کرائیں گے تو اس کے بعد پھر سامنے منخا جنم ہی مل جانا ہے، یہ بڑا قیمتی جنم ہے، سافا جو پونجی ذریعے گنی چنی ملی ہے، ہر پیڑ ہے ہر خاص بڑا ہے گنتی کے بچا پہنچا رہے اس میں کس قیمت کے لیے کسی گزار رہی ہے، اس بچے کی جن میں چیزیں کسی اکتر کر رہے ہیں ہم پر انہیں وچار کر کے دیکھ لیں، یہ مال جاندیاں نے دیکھدیاں رنگیاں نے جی آتما پیٹ کر کے آ نہیں سکتی، سانو کچھ دس نہیں سکتی، اور جن میں جیواتما گن رہی ہیں بڑی بڑی کرمیاں جی بڑے دیشوں کے اوپر قربان ہو جاندیاں نے جن میں جی سب کو پراپت کر لیا نے وہ آج میرے جان کے پہلے سارے دن بن جاتی ہیں بھائی سچ میرے آ رہے ہیں سارے لڑ واسطے جن میں جی رستے میں طے کر چکی آدمی نے اس پرکاش کو پراپت کر چکی آدمی نے آواز میں سن چکی آدمی نے یہ آواز ہی ہے جس کے ایک میگنیٹک طاقت ہے، یعنی کہ آپ کا سر کھچن کا جو آپ اس جیواتما کو کھچ کر کے اپنے گھر کو چاہ دینی ہے، ہم وچار کر رہے ہیں جڑ وقت جنہیں بھی کسی پرماتما نے پراپت کر رہے ہیں سارے سنسار کے بیچ کوئی سمندر کے بیچ ہے کوئی گزا کے بیچ کوئی پوری جگہ کس طریقے کے بعد ابھی پریشان ہو کر کے اس پرماتما نے لگ رہے ہیں، اور پرماتما ہے کہ جس جگہ پرماتما ہے اس جگہ کو جانتے ہیں، یعنی کہ ہر کا جگہ کے بیچ ہونے کے باوجود ابھی اس کو پراپت نہیں کر سکتے، اگر کر سکتے ہیں تو صرف منکھی جنم کے اور منکھی جنم کے بیچ کرنا سیمت دیتی گئی ہیں، انہوں نے خرچ کر کے ابھی چنگائیاں خریدنی ہیں اور ابھی خرچ کر کے کی خرید رہے ہیں، صرف برائی خرید رہے ہیں، برائی کی ہے اس جڑ وقت کے نام سمندر کے نام جو کچھ بھی اسے پراپت کیا اس شریر کے بچ آ کر کے وہ سارا کا سارا برا ہے، برا کیوں ہے کہ یہ مر کے جان والا ہے ختم ہو رہا ہے مندر کے سنا رہا ہے، پر ابھی پرم کے بچ بیٹھے ہیں سانو اس میں سوجی نہیں سانو اس کا جان نہیں، اصل میں جو پیچھے بجی پھر گئے ہیں انہوں نے سکھ تلاش کر رہے ہیں، تو گرو صاحب کہتے ہیں کہ یہ بڑی قیمتی جنم ہے بڑی قیمتی پونجیوں بڑی تو خرچ کر رہے ہیں، ایک خاص بڑا ہے کسی دنیا کی دولتیں کٹھیاں کیتیاں ہیں اگر جو کر دیں گے تو ہمیں کسی نے فالتو مار نہیں دینا، اس کے وچار کر کے کس طریقے کا راستے کھیل رہے ہیں، اپنی اپنی ہستیوں میں مٹا رہے ہیں اپنی ہستی پورے کو مٹا رہے ہیں، ایک جڑ پرکرتی کی وستو جو من من ہی سدا ٹوٹا ہے من سدا پورا ہے من بڑے ہے من ہی سدا ختم ہے، اور من کے اوپر ہی اپنی اپنی قیمتی ہستی بنا رہے ہیں قیمتی ہستی پوری ہے، اور ان کی سوامی جس میں اسے انش دوسرا پرماتما دیکھو آتما کہ آتما بھی بڑی طاقت ہے خیال تو من اس خیال کے ذریعے یہ ساری وستو اور سمندر میں بھی سب تلاش کر رہے ہیں، تو گرو صاحب اپدیش کر دیں گے کہ یہ من کدے کام کرے گا جب اس آواز میں سن لے گا جب اس پرکاش کا دیدار کر لے گا اس ویلے یہ شانت ہوگا، کس طریقے کے بعد جب اسے بار بار کرم پورا کر لے گا، میں نے کرم کا مضمون کی ہے گرو صاحب اسپشٹ کر چکے ہیں کہ جو اپدیش ستگرو دیں گے وہ احساس جب اسے اپنے انتر کی صفائی کر لے گا یہ بار اپدیش کا جپ ہے نام کا جپ ہے، اس ویلے اسی جا کر کے انتر کے بیچ منہ دوارے خالی کر کے دسویں دوار ٹک سکیں گے، اس سے پہلے جتنا گرمی ہے اسی پکھان کر رہی ہے جتنا مرضی مکھوٹے لگا رہی ہے سچ گرو جانے جانے اس نے پتا ساڈے اندر کے بھی لسٹ موجود ہے جنہوں نے پورا کروان واسطے جنہ کے لیے بیٹھ کے اسی ایک بند کر کے بھجن کرن بیٹھے ہیں، یہ کوئی بھجن نہیں ہے بار بار کرم پورا کیتے بنا یہ انتر کا بھجن ہو ہی نہیں سکتا، جنہوں نے بار بار کرم پوری ہو گئے انہوں نے آپ بند کرن کی لوڑ نہیں ہے، چلتے پھرتے ہر ویلے اس مستانی حالت کے بچ رہتے ہیں جس حالت میں یہ سنسار دیکھ نہیں سکتا، کوئی اس نے داخل کہہ کوئی اس نے دیوانہ کہہ کوئی کہہ سب چڑی کوئی کہہ یہ بیکار جی کو کھڑا ہے کہ کس طریقے کے بعد کوئی کس طریقے کے بعد یہ منڈیا
ਕਰਮ ਲੱਗ ਜਾਂਦਾ ਹੈ, ਯਾਨੀ ਕਿ ਇਹ ਅੰਦਰ ਦਾ ਜਿਹੜਾ ਮਜ਼ਬੂਰ ਹੈ ਲੋਕ ਦੁਆਰੇ ਕਾਰਜ ਕਰਨ ਦਾ, ਸਭ ਤੋਂ ਪਹਿਲੇ ਜਿਉਂਦੇ ਜੀ ਆਪਣੀ ਇੰਦਰੀਆਂ ਨੂੰ ਅਗਰ ਇਹ ਬਾਹਰ ਦੇ ਕਰਮ ਨੂੰ ਪੂਰਾ ਨਹੀਂ ਕਰਾਂਗੇ, ਸੰਸਾਰ ਚ ਨਹੀਂ ਕਰਾਂਗੇ, ਜੜ ਵਸਤੂ ਸਿਮਰਨ ਅਗਰ ਨਹੀਂ ਕਰਾਂਗੇ, ਅੰਤਰ ਦੇ ਵਿੱਚ ਇਹ ਲੋਕ ਦੁਆਰਿਆਂ ਤੋਂ ਖਾਲੀ ਹੋ ਨਹੀਂ ਸਕਦੀ। ਹਾਂ, ਇੱਕ ਪਖੰਡ ਜ਼ਰੂਰ ਹੋ ਸਕਦਾ ਹੈ ਕਿ ਇਹ ਸਤਿਗੁਰੂ ਅਸੀਂ ਤੇਰਾ ਹੁਕਮ ਮੰਨ ਰਹੇ ਹਾਂ, ਪਰ ਯਾਦ ਰੱਖਣਾ ਇਹ ਹੁਕਮ ਜਿਹੜਾ ਮੰਨ ਰਿਹਾ ਇਹ ਮਨ ਮਨਾ ਰਿਹਾ ਬੜੇ ਤਰੀਕੇ ਦੇ ਨਾਲ, ਇਹ ਮਨ ਦੀ ਬੜੀ ਸੂਖਮ ਤਿਆਰ ਹੈ। ਅਗਰ ਅਸੀਂ ਸੱਚ ਨੂੰ ਕਦੋਂ ਸਤਿਗੁਰੂ ਦੇ ਉੱਪਰ ਕੁਰਬਾਨ ਹੈ ਤਾਂ ਤੁਸੀਂ ਕੁਝ ਪਰਹੇਜ਼ ਕਰਕੇ ਦਿਖਾਓ। ਅਸੀਂ ਕਹਿੰਦੇ ਹਾਂ ਅਸੀਂ ਦੋ ਵੱਡੇ ਭਗਤ ਆ, ਆਪਣੀ ਭਗਤੀ ਕਰਦੇ ਹਾਂ, ਭਜਨ ਕਰਦੇ ਹਾਂ, ਉਹ ਕਹਿੰਦੇ ਅਗਰ ਤੂੰ ਭਗਤ ਦੀ ਭਗਤੀ ਕਰਕੇ ਦਿਖਾ, ਸਾਨੂੰ ਇਹ ਸਾਰਾ ਸੰਸਾਰ ਬੜਾ ਦੁੱਖ ਹੈ ਜਾਏਗਾ, ਅਸੀਂ ਉਸ ਨੂੰ ਪਿਆਰ ਕੇ ਤੇਰੀ ਸ਼ਰਨ ਦੇ ਵਿੱਚ ਆਏ ਹਾਂ। ਅਗਰ ਇਹ ਤੁਹਾਡੇ ਤੋਂ ਕੁਛ ਸੱਚ ਆਏ ਤਾਂ ਸੱਚਮੁੱਚ ਸਾਰੇ ਸੰਸਾਰ ਨੂੰ ਪਿਆਰ ਕਰਕੇ ਦਿਖਾਓ। ਪ੍ਰਬੰਧ ਦਾ ਇਹ ਧਿਆਨ ਨਹੀਂ ਹੈ ਕਿ ਅਸੀਂ ਉਹਨਾਂ ਦਾ ਭੁਗਤਾਨ ਨਹੀਂ ਕਰਨਾ, ਅਸੀਂ ਉਹਨਾਂ ਦੇ ਵਿੱਚੋਂ ਆਪਣੇ ਖਿਆਲ ਨੂੰ ਕੱਢਣਾ, ਆਪਣੇ ਘਰ ਦਾ ਕੰਮ ਕਰਨਾ। ਅਸੀਂ ਕਿਤਾਬ ਜਦੋਂ ਬਣੇ ਹੋਏ ਹਾਂ ਲੋਕਾਂ ਦਾ ਕੰਮ ਕਰਨ 'ਚ ਲੱਗੇ ਹਾਂ। ਲੋਕਾਂ ਦਾ ਕੰਮ ਕਿਹੜਾ? ਪੰਜਾਬ ਪੁੱਤਰ ਜ਼ਮੀਨ ਜਵਾਬ ਮਾਂ ਬਾਪ ਜਾਂ ਪੇਟਣ ਵਰਤੋਂ ਸੰਬੰਧਾਂ ਨੂੰ ਕਾਇਮ ਕਰਨਾ, ਉਹਨਾਂ ਨੂੰ ਪ੍ਰਾਪਤ ਕਰਨਾ, ਇਹ ਸਾਰਾ ਖਾਲਾ ਕੰਮ ਹੈ। ਆਪਣਾ ਕੰਮ ਕੀ ਹੈ ਕਿ ਉਹਨਾਂ ਦੇ ਵਿੱਚ ਆਪਣੇ ਖਿਆਲ ਨੂੰ ਕਰ ਕਰਕੇ ਆਪਣੇ ਸਿੱਖ ਨੂੰ ਮੂਲ ਦੁਆਰਿਆਂ 'ਚ ਸਮੇਟ ਕਰਕੇ ਦਸਵੇਂ ਦੁਆਰ ਦੇ ਵੀ ਟਿਕਾਣਾ। ਕਿਉਂ ਟਿਕਾਣਾ? ਕਿਉਂਕਿ ਸਿਰਫ ਨੂੰ ਇਹ ਤਾਕਤ ਹੈ ਜਾਣੀ ਕਿ ਪਰਮਾਤਮਾ ਦਾ ਦੂਸਰਾ ਦੇਹ, ਜਿਸ ਦੇ ਪ੍ਰਕਾਰ ਦਾ ਕੋਈ ਪ੍ਰਭਾਵ ਨਹੀਂ, ਪਰ ਜਿਸ ਨੂੰ ਪਰਮਾਤਮਾ ਦਾ ਕਿਹਾ ਗਿਆ ਆਵਾਜ਼ ਤੇ ਪ੍ਰਕਾਸ਼ ਦਾ, ਉਸ ਨੂੰ ਦੇਖਣ ਸੁਣਨ ਦੇ ਕਾਬਿਲ ਹੋ ਸਕਦੀ ਹੈ, ਇਹ ਦੇਖ ਸਕਦੀ ਹੈ। ਮਨ ਬੁੱਧੀ ਇਸ ਦੁਨੀਆਂ ਨਾ ਉਸ ਨੂੰ ਦੇਖ ਸਕਦੀਆਂ ਨੇ, ਨਾ ਸੁਣ ਸਕਦੀਆਂ ਨੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਬਿਲਕੁਲ ਸਪੱਸ਼ਟ ਕੀਤਾ, ਅੱਖੀ ਬਾਜੂ ਵੇਖਣਾ, ਦਿਲ ਕੰਨਾ ਸੁਣਨਾ, ਪੈਰੇ ਬਾਜੂ ਚੱਲਣਾ, ਦਿਲ ਉੱਥਾ ਕਰਨਾ, ਜਿਹਦਾ ਬਾਜੂ ਬੋਲਣਾ, ਇਹ ਜੀਵਿਤ ਮਰਨਾ, ਨਾਲ ਵਚਨ ਪਛਾਣ ਕੇ ਤਾਂ ਖਸਮੇ ਮਿਲਣਾ। ਤੁਸੀਂ ਅਗਰ ਆਪਣੇ ਖਸਮ ਨੂੰ ਮਿਲਣਾ ਚਾਹੁੰਦੇ, ਖਸਮ ਕਿਹੜਾ ਹੈ? ਇਹ ਪ੍ਰਕਾਸ਼ ਮਰਵਾਲ ਦਾ ਦੋਸਤ ਪਰਮਾਤਮਾ। ਇਹ ਤਾਂ ਹੋ ਸਕਦਾ ਜਦੋਂ ਜਿੰਦੇ ਕੀ ਮਰੀਏ, ਜਿੰਦੇ ਕੀ ਮਰਨ ਦਾ ਕੀ ਭਾਵ ਹੈ? ਜਿੰਦੇ ਦੀ ਇਸ ਖਿਆਲ ਨੂੰ ਸੰਸਾਰ ਤੋਂ ਕੱਢ ਕੇ ਅੰਦਰ ਉਪਾਸਨਾ ਦਾ ਤਰੀਕਾ ਸ਼ੁਰੂ ਕੀਤਾ, ਜਿੰਨਾ ਗੁਰੂ ਦੁਆਰਾ ਤੇ ਸੁੱਖ ਇਕੱਠੀ ਕਰਕੇ ਅੰਦਰ ਸੋਚੀ ਜਾਂਦੀ ਹੈ, ਉਸ ਨੇ ਬਸਰੀ ਦੁਆਰ ਜਦੋਂ ਇਕੱਠੀ ਹੋਏਗੀ, ਆਪਣੇ ਆਪ ਦਾ ਪ੍ਰਕਾਸ਼ ਜੋ ਹੈ ਸਿਰ ਨਜ਼ਰ ਆਉਣ ਲੱਗ ਜਾਂਦਾ ਹੈ, ਆਵਾਜ਼ ਸੁਣਾਈ ਦੇਣ ਲੱਗ ਜਾਂਦੀ ਹੈ। ਸਿਰ ਤੋਂ ਮੁੱਖ ਦੇ ਜ਼ਰੀਏ ਇਹ ਆਤਮਾ ਜੋ ਹੈ ਅੰਦਰ ਦੇ ਵਿੱਚ ਉਸਨੂੰ ਦੇਖਦੀ, ਉਹ ਸੁਣਦੀ, ਉਹ ਆਪਣੇ ਰਸਤੇ ਨੂੰ ਤੈਅ ਕਰਦੀ ਹੈ। ਹੁਣ ਵਿਚਾਰ ਕਰਕੇ ਦੇਖੋ ਪਰਮਾਤਮਾ ਕਿਸ ਤਰੀਕੇ ਦੇ ਨਾਲ ਅਨੰਤ ਬ੍ਰਹਮੰਡਾਂ ਦੇ ਆਧਾਰ ਦੇ ਰਿਹਾ, ਉਹਨਾਂ ਨੂੰ ਬਣਾ ਰਿਹਾ ਹੈ। ਉਹ ਜਦੋਂ ਇਹ ਆਵਾਜ਼ ਸਮਝਦੀ ਹੈ, ਪ੍ਰਕਾਸ਼ ਸਮਝਦਾ ਹੈ, ਪਹਿਲੇ ਆ ਜਾਂਦੀ ਹੈ। ਉਹ ਨਿਸ਼ਚਿਤ ਸੀਮਾ ਤੋਂ ਅਲੱਗ ਅਲੱਗ ਸੀਮਾ ਤੋਂ ਨਿਸ਼ਚਿਤ ਹੋ ਕਰਕੇ ਜਦੋਂ ਫਿਰ ਸਮਝਦਾ ਹੈ, ਉਸ ਨੂੰ ਅਸੀਂ ਮਾਰ ਕਰਨੇ ਦੀ ਸੀਮਾ ਦਿੰਦੇ ਹਾਂ। ਪਰ ਕਿਵੇਂ ਰਹਿਣਾ ਹੈ? ਉਹ ਸੱਚਖੰਡ ਨੂੰ ਰਹਿਣਾ ਹੈ। ਸੱਚਖੰਡ ਦੇ ਉੱਤੇ ਅਲੱਗ ਅਦਮ ਦੇ ਅਨਾਮੀ ਮੁਲਕਣ, ਐਸੇ ਚੇਤਨ ਮੁਲਕਣ, ਕਰਮ ਚੇਤਨ ਦੇ, ਜਿਨ੍ਹਾਂ ਨੂੰ ਇਸ ਜੜ ਵਸਤੂਆਂ ਦੇ ਨਾਲ ਤੁਲਨਾ ਦੇ ਕਰਕੇ ਸਮਝਾਇਆ ਨਹੀਂ ਜਾ ਸਕਦਾ। ਬਾਰੇ ਬਹੁਤ ਸਾਰੀ ਗੱਲਾਂ ਦੇ ਰਤਨ ਜਵਾਰ ਮੰਤਰ ਇਸ ਤਰੀਕੇ ਦੇ ਲੋਕਾਂ ਦੇ ਨਾਲ ਕਹਿ ਕਰਕੇ ਤੁਲਨਾ ਕੀਤੀ ਗਈ ਹੈ। ਕਿਉਂ? ਕਿਉਂਕਿ ਇਹ ਜੜ ਵਸਤੂਆਂ ਨੇ ਕੀਮਤੀ ਹੈ, ਇਹ ਕੀਮਤੀ ਉਹ ਵਸਤੂ ਹੈ ਜਿਹੜੀ ਆਤਮਾ ਨੇ ਇਸ ਪਰਮਾਤਮਾ ਦੇ ਦੇਹ ਨੂੰ ਪ੍ਰਾਪਤ ਕਰਨਾ ਹੈ। ਇਸ ਕਰਕੇ ਉਸਦੀ ਉਦਾਹਰਣ ਦਿੱਤਾ ਗਿਆ ਤੁਲਨਾ ਕਰਕੇ, ਪਰ ਇੱਕ ਜੋ ਅਵਸਥਾ ਹੈ, ਯਾਨੀ ਕਿ ਜਿਸਨੇ ਇਹ ਜੀਵਾਤਮਾ ਅੰਦਰ ਦੇ ਸਿਮਟ ਕਰਕੇ ਜਾਂਦੀ ਹੈ ਸੱਚਖੰਡ, ਉਸ ਵੇਲੇ ਇਹ ਅਨੰਤ ਗੁਣਾਂ ਦੇ ਸਾਮਣੇ ਨੂੰ ਪ੍ਰਾਪਤ ਕਰਕੇ ਨਿਸ਼ਚਿਤ ਅਨੰਤ ਦੀ ਉਹ ਅਵਸਥਾ ਨੂੰ ਪ੍ਰਾਪਤ ਕਰਦੀ ਹੈ। ਯਾਨੀ ਕਿ ਅੰਦਰ ਦੇ ਮਜ਼ਬੂਰ ਹੈ ਸਰੰਗ, ਇਹ ਕੋਈ ਵਸਤੂ ਨਹੀਂ ਹੈ, ਇਹ ਇੱਕ ਅਵਸਥਾ ਹੈ, ਇੱਕ ਐਸੀ ਅਵਸਥਾ, ਅਬੋਲ ਦੀ ਅਨੰਤ ਦੀ ਅਵਸਥਾ, ਜਿਸ ਦੇ ਵਿੱਚ ਪ੍ਰਾਪਤ ਕਰਨ ਦੇ ਬਾਅਦ ਇਸ ਜੀਵਾਤਮਾ ਨੂੰ ਬਾਰ ਬਾਰ ਜਨਮ ਤੋਂ ਮਰਨ ਦੇ ਦੌਰ ਦੇ ਵਿੱਚ ਨਹੀਂ ਆਉਣਾ ਪੈਂਦਾ। ਯਾਨੀ ਕਿ ਸਥਾਈ ਸ਼ਾਂਤੀ ਦੀ ਇਸ ਨੂੰ ਪ੍ਰਾਪਤੀ ਹੋ ਜਾਂਦੀ ਹੈ। ਪਰ ਜਦੋਂ ਹੁੰਦੀ ਹੈ, ਜਦੋਂ ਅੰਤਰ ਦੇ ਵਿੱਚ ਪ੍ਰਕਾਸ਼ ਹੋਵੇ, ਉਹ ਮਨ ਮੰਨੇ, ਮਨ ਮਨ ਜੋ ਹੈ ਉਸ ਆਤਮਾ ਨੂੰ ਜਾਣ ਨਹੀਂ ਦਿੰਦਾ, ਪਰ ਅੰਤਰ ਦੇ ਵਿੱਚ ਜਦੋਂ ਇਹ ਮਨ ਇਸ ਮੰਜਿਤ ਨੂੰ ਮੰਨਦਾ ਹੈ, ਇਸ ਆਵਾਜ਼ ਨੂੰ ਸੁਣਦਾ, ਬੜੀ ਮਿੱਠੀ ਰਾਜਨੀ ਹੈ, ਬਹੁਤ ਹੀ ਐਸੀਆਂ ਪਹਿਲਾਂ ਰੱਖੀਆਂ ਨੇ ਜਿਹੜੀਆਂ ਇਸ ਮਨ ਨੂੰ ਜਨਮਾਂ ਨੂੰ ਬੰਦ ਲੱਗਦੀਆਂ ਨੇ, ਫਿਰ ਇਹ ਮਨ ਬਾਹਰ ਨਹੀਂ ਜਾਂਦਾ। ਇਸ ਵਕਤ ਕੀ ਮੁਸੀਬਤ ਹੈ ਕਿ ਇਹ ਮਨ ਜਵਾਬ ਜਵਾਤਮਾ ਨੂੰ ਅੰਦਰ ਨਹੀਂ ਜਾਣ ਦਿੰਦਾ। ਇਸ ਵੇਲੇ ਕੀ ਹੁੰਦਾ ਕਿ ਮਨ ਕਦੇ ਤੱਕ ਆਉਣ ਨੂੰ ਤਿਆਰ ਨਹੀਂ ਹੁੰਦਾ, ਹਰ ਵੇਲੇ ਸੁੱਖ ਚੜੀ ਜਾਂਦੀ ਹੈ, ਹਰ ਵੇਲੇ ਲੋਕ ਲੱਗੀ ਰਹਿੰਦੀ ਹੈ। ਕਹਿੰਦੇ ਨੇ ਇਸ ਮਨ ਦੀ ਕਾਲ ਪ੍ਰਾਪਤ ਹੋਏਗੀ ਜਦੋਂ ਇਹ ਮਨ ਜਾ ਕਰਕੇ ਆਪਣੇ ਮੂਲ ਦਾ ਵੀ ਸਮਾਏਗਾ। ਇਹ ਮੂਲ ਦਾ ਸਮੂਲ ਦਾ ਕੀ ਹੈ? ਬ੍ਰਹਮ ਦਾ ਅੰਸ਼ ਹੈ, ਤੇ ਬ੍ਰਹਮ ਦੀ ਪ੍ਰਾਪਤੀ ਹੋਣੀ ਬਹੁਤ ਜ਼ਰੂਰੀ ਹੈ। ਪਰ ਇੱਕ ਜਦੋਂ ਵੀ ਤਲਾਸ਼ ਕਰ ਰਿਹਾ ਜਲ ਵਸਤੂ ਹੈ, ਚੇਤਨ ਸੰਬੰਧ ਹੈ, ਜਿਵੇਂ ਉਹਨਾਂ ਦਾ ਕੋਈ ਹਿੱਸਾ ਨਹੀਂ, ਉਹਨਾਂ ਦੇ ਵਿੱਚ ਰੱਜ ਨਹੀਂ ਸਕਦਾ, ਪਰ ਇੱਕ ਬੁੱਧੀ ਖੋਟੀ ਹੋ ਚੁੱਕੀ ਹੈ। ਕਿਉਂ? ਕਿਉਂਕਿ ਅੱਗੇ ਇਹ ਦੁਨੀਆਂ ਦੇ ਵਸਤ ਹੋ ਚੁੱਕਾ, ਉਹ ਜਿਹੜੀ ਇੰਦਰੀ ਜਾਂਦੀ ਹੈ ਆਪਣੇ ਉਸ ਪ੍ਰਕਾਸ਼ ਤੇ ਖਿੱਚ ਕੇ ਮਾਰ ਜਾਂਦੀ ਹੈ। ਉਹ ਆਤਮਾ ਨੇ ਸੰਗਤ ਕੀਤੀ ਹੋਈ ਹੈ ਮਨ ਦੀ, ਉਹ ਮਨ ਦੇ ਵਿੱਚ ਆਤਮਾ ਵੀ ਖਿੱਚੀ ਜਾਂਦੀ ਹੈ। ਉਹ ਪ੍ਰਕਾਸ਼ ਸਾਰਾ ਜਿਹੜਾ ਇੱਕ ਆਤਮਾ ਨੂੰ ਦੇਣਾ ਪੈਂਦਾ ਜਨਮ ਔਰ ਮਰਨ ਦੇ ਵਿੱਚ ਆ ਕਰਕੇ। ਜਿਹੜੀ
चीजें अभी एकत्र की ने जो संबंध एकत्रित किए हैं याद रखना है भुगतान देना चाहिए और जो पिछला भुगतान देने आज साढ़े आंसू बंद नहीं हो रहे तो कदर जा करके साढ़े जिन्हें हर मुद्दा लग करके बैठे हैं हर ज्यादा कर रहे हैं इन समस्याओं को पूरा करके स्वास्थ्य लगा करके सामने हर कितने जन्म लाने पाएंगे मेरा भुगतान करने वास्ते तो ये सिलसिला अनंत काल से चलता आता है तो जीवात्मा मन की संगत के नाल स्वास्थ्य लगाती है और स्वास्थ्य का भुगतान करने वास्ते कोई फिर जन्म लाना पड़ता है और जन्म जो कि गलत दिशा में दिता जाता है बिना क्रिया के जो पंजा फिरने लगा तो क्रिया करने के लिए उसका इफेक्ट मेरा प्रभाव इसमें भुगतान के रूप में फिर जन्मा के रूप में आकर के अंदर यानी कि जन्म और मरण का ज्ञान अनंत काल से चला आ रहा है बच नहीं सकी और गुरु साहब सब जन के द्वारा उपदेश कर रहे हैं उन्होंने सिर्फ एक ही मकसद होंगे कि प्रकाश का जगान का अमृत वेला यानी कि अमृत वेला है क्या किसी जान को अमृत वेला की इक्यासी लाख जानवर भी अंदर पेटी के रूप जब सरकार की इतनी ज्यादा होंगी है तो समय मनुखा जन्म लेना है इसका विचार करना कि मनुखा जन्म जरा है यह अमृत वेला है इस अमृत वेले के रूप मनुख जीवन के रूप आकर के जिस जीवात्मा ने चेत में जाग में विश्वास दी उस प्रक्रिया में अपना लिया जिसमें अपमान की बात जिसमें प्रकाश की जो है प्राप्ति हो जाती है राय की प्राप्ति हो जाती है उस जन्म और मरण के द्वार से निकल जाती है और सहज अवस्था को प्राप्त करके सदा की उस अनंत की स्थल अवस्था को प्राप्त कर लेती है जिस प्रकार उसने कदम ने इन अवस्था के बीच खतरे होने वास्ते आना नहीं पड़ रहा प्राप्त करने वास्ते तड़प रहे हैं जब व्यक्ति संबंधा के बीच खोज रहे हैं पर इस कहते हैं बिना गुरु के इसमें प्राप्त नहीं किया जा सकता यह बाणी है श्री ग्रंथ साहब जी अभी सिर्फ इसमें मता दे रहे हैं मत बदल रहे हैं कभी इस बाणी में पढ़ के इसका अर्थ कढ़ के कभी विचार किया कि बाणी की कह रही है अभी लोगों के पीछे नहीं जाना लोग की कह रहे हैं सारी बीमारियों में मतलब अभी कह रहे हैं श्री ग्रंथ साहब साढ़े गुरु ने तो ठीक है अभी भी गुरु माने लेंगे है गुरु के हुक्म नहीं तो मैंने गुरु साहब की हुक्म कर रहे हैं गुरु साहब हुक्म कर रहे हैं कि बिना गुरु के इस फैल की अवस्था प्राप्त नहीं हो सकती तो गुरु कितने गुरु ने ऐसी सोचा नहीं गुरु ने ऐसी प्राप्त करने की कोशिश नहीं की थी यानी कि मन ने सामने सारा जान के बीच फंसा देता और जीवात्मा जरिए मन की संगत करके ऐसी प्रभाव देती गई कि उसने पता नहीं कि बाणी की उपदेश कर रही है और अगर अभी अपने गुरु के उपदेश में नहीं बन गए तो प्राप्ति किस तरह का गुरु के कितने फल में किस तरह प्राप्त कर लेंगे तो स्वयं की अवस्था जरिए वो गुरु भी बात है गुरु ही कह सकते हैं इस संसार के बीच जगत जगत और कोई भी ऐसी वस्तु नहीं है जिन्हें कि सामने सहज का आनंद दे सके आनंद जन्म को मुक्त करा सके तो गुरु साहब स्पष्ट करते हैं कि सारे संसार के रूप उसकी प्राप्त की जा रही है पर एक बार जिसमें अभी कर रहे हैं वो इन लोगों के बीच नहीं है और जिस जगह हार गए उसमें बिना गुरु के अभी प्राप्त कर ही नहीं सकते तो हम अभी तक तो अभी गुरु की तलाश करना शुरू नहीं किया अभी परम प्रेम अज्ञान अंधे परम परम प्रेम करा दे निजे तुझे मरा चले सब बैठी गाली दिला दे जितनी मेरे पति कर रहे हैं ना दिनों रात ग्रंथा पोथियों के बीच बसे हैं घर बसे हैं मूर्तियां बसे हैं समुद्र खादा के बीच में तलाश कर रहे हैं तीर्थों में भ्रमण कर रहे हैं गुरु साहब कहते हैं सारी घर वस्तुओं ने इस घर वस्तुओं को कीता गया सारा कर्म तेरा काम तेरा बुलाए तेरी सारी काल भरी बैठी चली गई बैठी तो क्या किसी ना किसी दूसरे की पूंजी खर्च कर रहे हैं मनुखे जन्म के पापा भी इस पापा की पूंजी खत्म हो जा रही है और तेरी सारी मेहनत जरिए बेकार हो जाने के किसी ना के बीच में सरकार के राज की प्राप्ति हो सकती है जिन्होंने प्राप्त करने वास्ते तू मेहनत बढ़ा दे और मेहनत के लिए मनुखे जन्म के बीच में सरकार की खाली करके बैठे जा रहे हैं वो तो दूसरे की कोशिश नहीं करता क्यों वो तो कहते हैं कि मन में कभी भी आवाज जाएगा और मन फिर आदमी कभी भी आएगा और मन भी अभी संसार के बीच इस मन की लड़ाई में जीत नहीं आएगा मन जीते जब जीते इसके कहने की चाहिए थी कि जिसने मन में जीत लिया मन में मार लिया उसके अंदर प्रकाश पैदा हो गया संसार के पार जाने के काबिल हो गया और जब तक ऐसे मन की संगत के बीच है तब तक ऐसे मन नहीं संगत इस मन
दिल साफ बैठ कर देने की आत्मा जो चाहिए दूर है तलब रही है अपने मुंह से भी चुनाव होते किसी दान दिन से भी कभी अच्छी बता रहे सोने की जिंदगी पा रहे हैं कि उठा करके तो दूर किसने क्या इस्ते नहीं सकते दान दिन करना चाहते थे आत्मा ने अगर जमन को सुचार दी तो क्या नहीं आत्मा ने तो सोना कौन है जो आत्मा के नाम लड़ाई करता है सोने हिंदी के मन पर विचार करता है तो सुते सुते दूसरे को भी कई चीजों को सुखने दिखाता है बचाता रहना है और अपनी अपनी हस्ती से अपने दार दिन को प्राय खत्म देते निकाले पा रहे हैं तो गुरु साहब का मैंने भी जो जिंदे थी इस मैदान में जंग के बीच पूजा पूजा बताया था पूजा की बताया थी तो मन में फैसले जा रहे हैं भी काम को जुए जुए अहंकार जो भी अपनी लड़ाई कराने की मैंने बनाए तो सारे विकार हमें अपने काम के साथ सामने रखने में रखते हुए वार्ता जानी है तो सोचना कौन धनी कौन है कल्याण कौन है जिसने जिंदे से मिलकर जन्म जो विचार करके अपने अंतर बच्चे के सारे विकार कर ले हर विकार जो कर बच्चे जाएंगे मन का जो भी आ जाएगा और एक पास विचार कर दे रहे थे सच है अपने ऐसी दसवा कह दे रहा कि दस दिन और आदमी चाहे कोई भी जीव जिसमें दसवा मार जाए क्यों कश्मीर के अंदर जैन की एक थैली है और अगर अपनी उस जैन थैली को पहन करिए तो फिर पत्नी से जैन पाए करिए पत्र जाने में भी नहीं कहता सदा मित्र ही जान जाता जिस तरह चाहिए अपनी उधर अपने मार जा सकते हैं उसी तरीके से मार के मन एक सत्य के रूप के बीच है और उसको जैन में थैलियां कह दिया ने यह विश्वकार काम के मन में अहंकार यह विशुद्ध में थैलियां ने रुके जन्म जो भी चाह करके जिस सोने ने इस भारत में फैलने कर दिए मैंने साधन मेरी मन अंदर निकल बैठ गया मन ही मेरी दोस्ती मन ही मेरी दुश्मनी अब विचार करो आज दुश्मन के साथ है वो तो थैलियां भी कर दी है इस अगर निकल बैठ गया फिर ऐसी आत्मा में जान नहीं मार दूंगा इस अपने प्यार करते रहना तो मैं कहूंगा कि धर्म से निकल गया नहीं जाना और जब ये घर में चला जाऊंगा आत्मा लगा के बंदी है खुदा ने और प्यार कर दिए तेरी दस दस रुपये में अपने घर पहुंच जाती है और विचार करके बचे ये साथ में जब छोड़ दी थैली में अगर ऐसी बातें कभी कर जाएंगे तब तक अभी ये नहीं कह सकते कि अभी मन में मार गया है यानी कि जब तक अभी विशेष विकारों में अपने घर में एक मस्त है एक मक्खी है तो सांस भी चाहते हैं कहेंगे दे दी जब अभी उसमें डालेंगे अभी आगे आंख बंद करके बैठ जाना मेरे कहेंगे कि मन स्टूडेंट बढ़े अंदर जाकर के भजन कर लेंगे तो ये कभी हो नहीं सकता जब तक ऐसी जिंदे भी इस मन के नाम नहीं लड़ेंगे मन दिया परमाशा में नहीं लड़ेंगे गुरु के उपदेशों में पालन नहीं कराएंगे तब तक जा करके थैलियां भी निकलेंगी और अंतर तक भजन उपासना का कम हो ही नहीं सकता तो उपासना अगर करनी चाहते हैं तो एक वही ताकत भी लोड़ है जिसमें गुरु किया जाता है तो गुरु की मदद से मान लो कि सोने बन सकते हैं मदाना बंद के बीच इस लड़ाई में मार सकते हैं तो मदाना बंद के लिए मुखा गर्म मदाना बंद है एक नई मिला आपको मिल रहा है और समय नहीं है तो नई मिला आपको हुई है और अभी की पा रहे हैं अभी जिंदे ही अंधकार के बीच बात कर रही है बड़ा सूरज चढ़ा है और विषय विकार के प्रधान के बीच अंधेरी टोपी में दरवाजे एक एक करके अभी बड़े अंधकार पैदा करने में आपको बंद करने जा रहे हैं जितने भी विकार के अधीन प्रधान में अपना रखे हैं इस बार तक विकार के जीवात्मा में बोलना पड़ेगा और इतने महीन जान छोटे हैं जीवात्मा अपने आप किस तरह निकल जाएगी किस तरह जल्द देखना है जल्द मूर्तियां खाली कर देंगे विचार करके देखो बाणी कह रही है कि अभी बाणी का पीछे जाना है अभी गुरुगा में पीछे नहीं जा रहे कि लोगों की कह रहे हैं न कह रहे कि सिर मिला रहे हैं बिगाड़ था पर अभी सिर किसने मिला रहा है जिसमें जो बाणी जो है उपदेश कर रही है भगवान उपदेश कर दिए कि बिना गुरु के अभी पार नहीं हो सकते उस साधन को प्राप्त नहीं कर सकते तो यह सच्चा हमें सच्ची गल है क्योंकि जमीन में उतारी गई थी सचखंड की ताकत के नाम उतारी गई थी अब भी उतारी जा रही है तो सचखंड की ताकत के नाम उतारी जा रही है तो सच जरा है सुबह सुबह तो सच्चा सच है अनंत काल से जो सच मौजूद है वो सच शब्द मौजूद है और बात मौजूद है वो मेरी जमानत साहब ने नहीं दिखती यानी साहब ने नहीं थी दिखती या एक बार भी जब फल किसी का उच्चारण कारण में नहीं थी एक अनंत काल के परमात्मा का गुण है उस गुण के नाम में जहां प्रेतम सार जगत में रखना दृष्टि देते रहे दिए और जो सुनते हुए नाम में जो है एक खत्म हो जाएंगे तो गुरु साहब का मैंने भी अगर तो सच खंड जाना चाहूंगा सहज में प्राप्त करना चाहूंगा जिसमें भी सारे प्राप्त करने आपके जगह में प्राप्त कर रहे हैं तो तेरे अंदर है और बिना गुरुदेव के इसमें प्राप्त नहीं कर सकता
पर पंडित ज्योति के पते ਕਰੇ ਜਾ
ਕਿਰਪਾ ਬਿਨਾਂ ਕਾਰਨ ਕਦੀ
ਹੈ ਪਰ ਜੀਵਾਤਮਾ ਕਹਿੰਦੇ ਹਰੀ ਉਸਨੂੰ ਸੁੱਖ ਨਹੀਂ ਹੈ ਜਦੋਂ ਮਰ ਗਿਆ ਉਹ ਸੁੱਖ ਦੀ ਤਲਾਸ਼ ਦੇ ਵਿੱਚ ਉਸ ਵੇਲੇ ਆਕਾਰ ਪ੍ਰਸੰਨ ਹੋ ਕਰਕੇ ਉਸ ਜੀਵਾਤਮਾ ਦਾ ਮੇਲ ਕਰਾਉਂਦੇ ਨੇ ਗੁਰੂ ਦੇ ਨਾਲ ਵਿਚਾਰ ਕਰਕੇ ਦੇਖੋ ਐਸਾ ਜਿਹੜਾ ਮੇਲ ਹੁੰਦਾ ਹੈ ਨਾ ਉਸ ਗੁਰੂ ਦਾ ਹੀ ਰੂਪ ਹੋ ਜਾਂਦਾ ਸਿੱਖ ਪੂਰਨ ਬਣ ਜਾਂਦਾ ਜੋ ਪੂਰਨ ਸਿੱਖ ਉਸ ਗੁਰੂ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ ਪਹਿਲਾਂ ਅਸੀਂ ਆਏ ਸਨ ਪੂਰੇ ਸ਼ਿਸ਼ ਬਣ ਗਏ ਸਨ ਤੇ ਗੁਰੂ ਨਾਨਕ ਸਾਹਿਬ ਨੇ ਆਪਣਾ ਰੂਪ ਦੇਣਾ ਹੀ ਪਿਆ ਗਿਆ ਸੀ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਆਏ ਤੇ ਵਪਾਰੀਆਂ ਨੇ ਗੁਰੂ ਨੇ ਆਪਣਾ ਰੂਪ ਉਹਨਾਂ ਨੂੰ ਦੇਣਾ ਹੀ ਪਿਆ ਗਿਆ ਯਾਨੀ ਕਿ ਗੁਰੂ ਨੇ ਬੜਾ ਸ਼ਰੀ ਸੀ ਉਦੋਂ ਜਦੋਂ ਅਕਾਲ ਪੁਰਖ ਦਾ ਖਤਮ ਹੋਇਆ ਸੀ ਉਸੇ ਤਰੀਕੇ ਦੇ ਨਾਲ ਸ਼ੇਰੀ ਜੀ ਨੇ ਬੜਾ ਸ਼ਰੀ ਸੀ ਬਾਬਾ ਜੈਮਲ ਸਿੰਘ ਜੀ ਦੀ ਉਦੋਂ ਜਦੋਂ ਅਕਾਲ ਪੁਰਖ ਦਾ ਖਤਮ ਹੋਇਆ ਸੀ ਉਸ ਨੇ ਗੁਰੂ ਨਾਲ ਭੇਟ ਹੋਈ ਸੀ ਤੇ ਸਾਨੂੰ ਜਿਸ ਨੂੰ ਆਪਣਾ ਰੂਪ ਦੇਣਾ ਪੈ ਗਿਆ ਉਸੇ ਤਰੀਕੇ ਦੇ ਨਾਲ ਬਾਬਾ ਜੈਮਲ ਸਿੰਘ ਜੀ ਵਜੋਂ ਮਹਾਰਾਜ ਸਾਹਿਬ ਸਿੰਘ ਜੀ ਨੂੰ ਨਾਲ ਗਏ ਸਨ
ਉਹ ਜਿਹੜੀ ਸਵਾਲ ਦੇ ਪਿੱਛੇ ਚੱਲ ਪਏਗੀ
اپنے سے پلٹ کر نہیں دیکھنا پڑے گا، اور زندہ جی ہی اس سارے بچوں میں طے کر کے اس سائز میں رقم پراپت کر لیں گی جس میں آج آج بھگوان جب گرو سے اسپشٹ کر رہے ہیں کہ یہ سائنسک اوستھا ہے، تو وسطو نہیں ہے، تو پرکریا کو پورا کھینچے بنا زندگی پراپت ہوتا ہی نہیں جا سکتا.
اس طرح منکھا جنم کی وہ اوستھا ہے جس طرح جیواتما
ये सारा रास्ता तय करके सारिया पौड़ियां चढ़ के उस मंदिर में प्राप्त कर दिए जिसमें सचखंड कहा जाता है। और सचखंड में प्राप्त करने के बगैर जितनिया भी वस्तुआ और संबंध से एकत्र कर रहे हैं उन्होंने भी सहज नहीं है, वो तो मन की एक चाह है, मन ने सानू पर ना रखा है और असं मन के पिछे दौड़ करके अपनी वस्तु मिटा रहे हैं। यह बड़ा कीमती जन्म है, बड़ी कीमती पूंजी है, बड़ी खर्च करके असं जड़ चीजा एकत्र कर रहे हैं। यह मरण के बाद की काम करेंगे, जिंदगी साथ छड़ दिंदियां ने। तो अज का उपदेश लाभकारी जो असं इसके उपर अमली जामा पाइए। तो गुरु साहब सचखंड पर जड़ी बाणी देंगे उन्हें कोई तुका भी लाते हैं, कोई दृतांत भी देंगे, पर गुरु साहबों का पाठ सिर्फ इतना होंगे है किसी की बधाई या निंदा करना नहीं, वो समझा सकते सामने उस पहलू जिसने समझाना चाहते हैं। इस तरह के गुरु साहबों का कोई भी मकसद नहीं होंगे तो कोई भी मारे भाव अगे रह के इस बाणी का उस प्रक्रिया का कोई होर अर्थ कढ़ता है। यह गुरु की अपनी मनमत है, मनमत का इस सारी प्रक्रिया के नाल कोई भी संबंध नहीं है।